ਦੇ ਵਿਚ ਬੜਾ ਗਲਤਾਨ ਸੀ। ਇਸ ਤੋਂ ਇਲਾਵਾ ਸੋਗ ਰੂਪੀ ਸਮੁੰਦਰ ਦੇ ਵਿਚ ਮੈਂ ਡੁੱਬ ਗਿਆ ਸੀ। ਮਾਮ ਬਿਰਤਾ ਤੇ ਐਸੇ ਪਯੋ ਤੇ ਹੇਠਾਂ ਕੀ ਸੁਣ ਬਾਤ, ਸੰਗਤ ਸਭ ਵਿਆਕਲ ਪਈ ਬਿਨ ਗੁਰ ਮਨ ਉਤ ਪਾਤ। ਦਾਤੂ ਕਹਿੰਦਾ ਕਿ ਜੋ ਮੇਰੇ ਨਾਲ ਵਾਪਰਿਆ ਉਹ ਮੈਂ ਆਪਣੀ ਗਾਥਾ ਤੁਹਾਡੇ ਸਾਹਮਣੇ ਬਿਆਨ ਕੀਤੀ ਹੈ। ਹੁਣ ਕਹਿੰਦਾ ਕਿ ਦੂਸਰੇ ਪਾਸੇ ਦੀ ਮੈਂ ਕਥਾ ਤੁਹਾਨੂੰ ਦੱਸਦਾ ਹਾਂ ਕਿ ਜਦੋਂ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਸੰਗਤ ਨੂੰ ਨਾ ਲੱਭੇ ਤੇ ਸੰਗਤ ਬਹੁਤ ਜ਼ਿਆਦਾ ਵਿਆਕਲ ਹੋ ਗਈ। ਗੁਰੂ ਤੋਂ ਬਗੈਰ ਉਹਨਾਂ ਦੇ ਮਨ ਦੇ ਵਿਚ ਬੜੇ ਉਪਦਰਵ ਪੈਦਾ ਹੋ ਰਹੇ ਸਨ। ਸਿੱਖ ਸੰਗਤ ਇਕੱਠ ਦੀਵਾਨ ਲਗਾਇਓ, ਨਿਜ ਨਿਜ ਬੁੱਧ ਅਨੁਸਾਰ ਸੋ ਭਾਖ ਸੁਣਾਇਓ। ਇਸ ਤੋਂ ਬਾਅਦ ਸਾਰੇ ਸਿੱਖ ਇੱਕ ਜਗ੍ਹਾ ਦੇ ਉੱਤੇ ਸੰਗਤ ਦੇ ਰੂਪ ਦੇ ਵਿੱਚ ਇਕੱਠੇ ਹੋਏ ਨੇ, ਸਭਾ ਲਗਾਈ ਗਈ। ਫਿਰ ਉਸ ਸਭਾ ਦੇ ਵਿੱਚ ਆਪੋ ਆਪਣੀ ਬੁੱਧੀ ਦੇ ਮੁਤਾਬਕ ਸਾਰਿਆਂ ਨੇ ਆਪਣਾ ਜਿਹੜਾ ਸੁਭਾਵ ਸੀ, ਆਪਣਾ ਜਿਹੜਾ ਇਰਾਦਾ ਸੀ ਉਹ ਦੱਸਿਆ। ਸ੍ਰੀ ਗੁਰ ਕੇ ਹੇਠਾਂ ਗਏ ਸਮਝ ਨਹੀਂ ਕੱਛ ਪਰ, ਹੋ ਪਏ ਦੁਖਦ ਬਿਨ ਗੁਰ ਕਿਸਹੂ ਕੱਲ ਨਹੀਂ ਪਰ। ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਤੋਂ ਬਗੈਰ ਸਾਰੇ ਦੇ ਸਾਰੇ ਬੜੇ ਮਰਜਾ ਗਏ ਨੇ, ਪਰ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਿੱਥੇ ਚਲੇ ਗਏ ਨੇ ਕਿਸੇ ਗੱਲ ਦਾ ਕੋਈ ਪਤਾ ਨਹੀਂ ਲੱਗਦਾ। ਕਵੀ ਜੀ ਲਿਖਦੇ ਨੇ, ਹੋ ਭਏ ਦੁਖਤ ਬਿਨ ਗੁਰੂ, ਗੁਰੂ ਜੀ ਤੋਂ ਬਗੈਰ ਸਾਰੇ ਬੜੇ ਦੁਖੀ ਹੋ ਗਏ ਨੇ, ਕਿਸੇ ਦੇ ਮਨ ਦੇ ਵਿਚ ਵੀ ਚੈਨ ਨਹੀਂ ਆਉਂਦਾ। ਕੋ ਕਹਿ ਗੁਰ ਅੰਤਰ ਧਿਆਨ, ਸੋ ਕੋ ਕਹਿ ਨਿਜ ਲੋਕ ਸਿਧਾਏ। ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਸੀ ਸਿੱਖ ਇੱਕ ਦੂਜੇ ਦੇ ਨਾਲ ਕਹਿਣ ਲੱਗੇ। ਕਈਆਂ ਸਿੱਖਾਂ ਨੇ ਆਖਿਆ ਕਿ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਅੰਤਰ ਧਿਆਨ ਹੋ ਗਏ ਨੇ, ਅਲੋਪ ਹੋ ਗਏ ਨੇ। ਪਰ ਦੂਜੇ ਪਾਸੇ ਕਈਆਂ ਲੋਕਾਂ ਦਾ ਕਹਿਣਾ ਸੀ ਕਿ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਲੱਗਦਾ ਕਿ ਪ੍ਰਲੋਕ ਦੇ ਵਿਚ ਚਲੇ ਗਏ ਨੇ, ਉਹਨਾਂ ਨੇ ਆਪਣੇ ਸਰੀਰ ਰੂਪੀ ਚੋਲੇ ਨੂੰ ਛੱਡ ਦਿੱਤਾ। ਕੋ ਕਹਿ ਕਹਿ ਪਿਆਣ ਕੀਓ, ਗੁਰ ਦਾਤੂ ਕੇ ਬੈਣ ਸੁਣੇ ਦੁਖ ਪਾਏ। ਪਰ ਕਈਆਂ ਸਿੱਖਾਂ ਦਾ ਐਸਾ ਕਹਿਣਾ ਸੀ ਕਿ ਨਾ ਤੇ ਸਤਿਗੁਰੂ ਜੀ ਅਲੋਪ ਹੋਏ ਨੇ, ਨਾ ਹੀ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਪ੍ਰਲੋਕ ਗਮਨ ਕੀਤਾ। ਦਰਅਸਲ ਦਾਤੂ ਦੀਆਂ ਗੱਲਾਂ ਨੂੰ ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੁੱਖ ਮੰਨਿਆ, ਇਸ ਕਰਕੇ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਿਤੇ ਦੂਰ ਚਲੇ ਗਏ ਨੇ ਇਸ ਕਲੇਸ਼ ਨੂੰ ਵੇਖ ਕੇ। ਕੋ ਕਹਿ ਹਮ ਖਾਏ ਮਰ, ਕੋ ਕਾਏ ਪਰੈ ਮੁਖ ਮਾਹੇ ਸੁਣਾਏ। ਇਸ ਤੋਂ ਇਲਾਵਾ ਗ੍ਰੰਥਾਕਾਰ ਜੀ ਲਿਖਦੇ ਨੇ ਕਿ ਕਈਆਂ ਸਿੱਖਾਂ ਨੇ ਆਖਿਆ ਕਿ ਸਤਿਗੁਰੂ ਤੋਂ ਬਗੈਰ ਹੁਣ ਸਾਡਾ ਜੀਵਨ ਨਹੀਂ ਹੈ, ਇਸ ਕਰਕੇ ਅਸੀਂ ਆਪਣੇ ਆਪ ਮਰ ਜਾਵਾਂਗੇ। ਕਈਆਂ ਸਿੱਖਾਂ ਨੇ ਆਖਿਆ ਕਿ ਜਿਹੜੇ ਇਸ ਦਾਤੂ ਦੇ ਕਰਕੇ ਸਤਿਗੁਰੂ ਜੀ ਕਿਤੇ ਦੂਰ ਚਲੇ ਗਏ ਨੇ, ਉਸ ਨੂੰ ਘਾ ਕੇ ਪਾਵ ਕੇ ਉਸ ਨੂੰ ਮਾਰ ਕੇ ਹੀ ਮਰਾਂਗੇ। ਸਿੱਖ ਸੰਗਤ ਐਸ ਕਲੇਸ਼ ਕਰ, ਗੁਪੀਆ ਜਿਮ ਕਾਣ ਬਿਨਾ ਚਿਤ ਤਾਏ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਸਾਰੀ ਸਿੱਖ ਸੰਗਤ ਇਸ ਪ੍ਰਕਾਰ ਦੇ ਨਾਲ ਬਹੁਤ ਜ਼ਿਆਦਾ ਦੁੱਖ ਉਠਾ ਰਹੀ ਹੈ। ਵਿਛੋੜੇ ਦਾ ਵੱਡਾ ਦੁੱਖ ਸਾਰੇ ਦੇ ਸਾਰੇ ਸਹਿਣ ਕਰ ਰਹੇ ਨੇ। ਕਵੀ ਜੀ ਪ੍ਰਮਾਣ ਦਿੰਦੇ ਨੇ ਕਿ ਜਿਸ ਪ੍ਰਕਾਰ ਦੇ ਨਾਲ ਭਗਵਾਨ ਕ੍ਰਿਸ਼ਨ ਦੇ ਵਿਛੋੜੇ ਦੇ ਨਾਲ ਗੋਪੀਆਂ ਦੁਖੀ ਹੋਈਆਂ ਸਨ, ਇਸੇ ਪ੍ਰਕਾਰ ਦੇ ਨਾਲ ਇਸ ਵੇਲੇ ਸਿੱਖ ਸੰਗਤਾਂ ਦੇ ਮਨ ਵੀ ਵਿਛੋੜੇ ਦੇ ਦੁੱਖ ਦੇ ਕਾਰਨ ਬਹੁਤ ਜ਼ਿਆਦਾ ਤਪ ਰਹੇ ਨੇ। ਸਭ ਹੀ ਮਿਲੇ ਵਿਚਾਰ ਕੀਓ, रामदास चले बुढ़ा जी सुख दाई। इस तो बाद सारिया प्रमुख सिखा ने मिल के विचार कीती है कि हुण सानू बाबा बुढ़ा जी जेड़े के सुखा दा दान देन वाले ने उन्हां दी सहायता लेनी चाहिदी है। बाबा बुढ़ा जी अपने पिंड रामदास दे विच रहिंदे ने, चलो बाबा बुढ़ा जी दे चरणा दे विच जाके अर्ज करी। चल आगे सो ताहे पुकार कर, दुख सो हर निश्चे सम जाई। चलो सारे दे सारे जाके बाबा बुढ़ा दे चरणा दे विच पुकार करिए, वो सारे दे दुख नो निश्चित रूप दे विच समझा के दूर कर देंगे। मिल के सब ही तित को सो चले, तब जाए तहां मुख उपमा गाई। इस तो बाद कवि जी लिखते ने कि मिलके सारे बाबा बुढ़ा जी दे कोल उन्हां दे पिंड पहुंचे ने, जाके अपने मुख तो फिर बाबा बुढ़ा जी दी बहुती ज्यादा सारिया ने शोभा बयान कीती। गुर नानक अंगद रूप बिराजत, उपमा तुमरी नित बेदल बेद अलाई। सारे कहिंदे ने कि सतगुरु नानक देव सच्चे पातशाह, इस तो अलावा सतगुरु अंगद देव सच्चे पातशाह, इन्हां दा तुसीं दर्शन कीता। बाबा जी तुहाडी जिहड़ी महिमा है ओ अपार है, जिहदा कोई पारावार नहीं है। तुहाडी ते जिहड़ी महिमा है ओ वेद शास्त्र भी गायन करदे ने। पेट प्रसाद तारियो ते अगरज, अंचर डार खरे समूहाए। पेटा दे रूप दे विच प्रसाद बाबा बुढ़ा जी दे अगे रखे, फिर अपने गल दे विच पल्ले पाके ते हथ जोड़ के बाबा बुढ़ा दे सामने सिख खलो गए। संत उतार पाए जग में, पर पीर निवारन के हित आए। सारे मिलके कहिंदे ने कि संत अवतरत हुंदे ने दुनिया दे विच पर उपकार दे वास्ते, इस करके तुसी संत हो, तुसी भी दुनिया दी पीड़ा नू निवारण करन दे वास्ते अवतार नू तारण कीता है। गुर तीन किसीव करी तुमने, कुछ भेद नहीं हम लागत पाए। बाबा बुढ़ा जी नू कहिंदे ने कि तीन सतगुरु साहबाना दे चरणा दे विच रह के तुसी उन्हां दी सेवा कीती है, तुहाडे विच ते सतगुरु दे विच कोई बहुता ज्यादा असी भेद नहीं मनदे, पाव के तुसी भी एक पूर्ण पुरख हो। त्राहे त्राहे करो प्रभ जू, कगे आए परे तुमरी शरनाई। त्राहे शब्द दा अर्थ हुंदा है रख्या करो, कहिंदे ने साडी रख्या करो, साडी रख्या करो, हे भगवान दे स्वरूप जी, असीं तुहाडे चरणा दे विच कग्या के इस वेले आण के डिगे। बुढ़े के चरणन परी, संगत ऐस आलाए। बुढ़ा जी पूछत पए, कारण कहो सुनाए। ग्रंथाकार जी बयान करदे ने इस प्रकार दे वचन करके संगत बाबा बुढ़ा दे चरणा दे विच अर्ज करदी है। उस वेले फिर बाबा बुढ़ा जी ने पुछया कि दरअसल कारण की है, तुसी मेरे तो पुछना की चाहुंदे हो, ए ते मेरे सामने तुसी अजे बयान ही नहीं कीता, दसो के कारण की। सब बिरतंत संगत कहो, गुर बिन पए अधीन। किदो तिलक कह दीजिए, किदो दरस गुर दीन। बाबा बुढ़ा जी दे पुछण दे उते फिर सारिया ने पूरा वृतांत बयान कीता के दरअसल कुछ दिन हो गए ने सतगुरु अमरदास सच्चे पातशाह जी पता नहीं लगा के किथे चले गए ने। कहिंदे ने के कई सिख कहिंदे ने के सतगुरु जी अलोप हो गए ने। कईआं सिखां दा कहना के सतगुरु जी चढ़ाई कर गए ने, हुण पता नहीं लग रहा के आखिरकार होया की है। कहिंदे ने के जेकर ते सतगुरु सच्चे पातशाह जी किते चले गए ने ते कृपा करके लभ के उन्हां दा दर्शन करा दियो, ते जे सतगुरु जी परलोक गमन कर गए ने तुहानू ऐसा भी ज्ञात होवेगा फिर तुसी अगले गुरु दा निर्माण कर देवो भाव के तिलक ला देवो। इस तरह दीआं गल्लां सिखां ने जाके बाबा बुढ़ा नूं आखियां। सुने बैन ऐसे कहे ताहे जैसे बुढ़े मोन तारे कटन एक सारी। जदों इस प्रकार दे नाल सारयां दी बेनती बाबा बुढ़ा जी ने सुनी है, इस तों बाद बाबा बुढ़ा जी ने मौन नूं तारण कीता, अखां नूं बंद कीता, एक लगातार घंटा अखां बंद करके बैठे रहे। गुरु देख लीनो जबे ध्यान कीनो पुन की विचार कहो जे पुकार। अंतर वृत्ति दे नाल सुरती नूं जोड़ के सतगुरां दे चरणां दे नाल बाबा बुढ़ा जी ने पता ला लिया के किथे सतगुरु अमरदास सच्चे पातशाह जी बैठे हुए ने। पूरा पता लग गया पर तां वी अपने मन दे विच फिर बाबा बुढ़ा जी विचार करदे ने कि जेकर सारी संगत नूं ऐस वेले मैं पुकार के साफ साफ कह देवां कि फलानी जगह दे उत्ते कोठे दे विच सतगुरु जी लुक के बैठे ने ते फिर ए मेरे वास्ते चंगा नहीं होवेगा। करामात होई दुख देह लोई ऐसी पांत की जय निहानी नहीं जान लीजै। बाबा बुढ़ा जी कहिंदे ने कि जेकर मैं दस देवांगा संगता नूं ते फिर एक करामात होएगी ते सतगुरु सच्चे पातशाह जी दा हुक्म है कि करामात कैर दा नाम है, इस करके करामात मैं नहीं इन्हां दे सामने प्रगट करांगा। हुण मैनूं ऐसा तरीका अपनाउणा पवेगा कि सतगुरु सच्चे पातशाह जी लभ भी पैण इन्हां नूं पर जो मैं देख्या ओह भी मैं प्रगट ना करां। मुखां ऐस गाई सब को सुनाई सुनो मोर प्यारे गुरु काज सारे। बाबा बुढ़ा जी ने अपने मुख तो ऐसा वचन कीता सारयां नूं सुना के कि तुसी सारे सिख बड़े प्यारे हो, अपने आप ही सतगुरु सच्चे पातशाह जी कार्ज नूं तुहाडे नूं सवार देणगे। चले नहीं चिंत की जय गुरु नाम लीजै चलो गोविंद वाल हमें संग चाल। बाबा बुढ़ा जी सारयां नूं कहिंदे ने कि अपने मना दियां चिंतावां नूं तुसीं दूर कर दिओ, बस सतगुरु अमरदास सच्चे पातशाह जी नूं याद करो, चलो आपां सारे दे सारे गोविंदवाल नगरी दे विच जांदे हां, मैं भी तुहाडे नाल बाबा बुढ़ा जी कहिंदे ने कि जांदा। चले संग ऐसे मुखं चार जैसे देवै संग ब्रिंदं चले खीर सिंदं। सारे दे सारे चल पैने बाबा बुढ़ा जी उन्हां सारयां दे नाल। कवि जी लिखदे ने इस प्रकार दे नाल जा रहे ने कि जिवें देवतियां दे नाल ब्रह्मा जी जा रहे हुण, सारे देवते ब्रह्मा जी दे समेत मिलके जिवें खीर समुंदर दे विच विष्णु दा दर्शन करन दे वास्ते जा रहे हुण, इस प्रकार दे नाल सारे चले जा रहे। एह बिद बुढ़ा चलियो संगत के उठ साथ गोइंदवाल प्राप्त पाए कछु एक तीरज साथ। ग्रंथाकार जी बयान करदे ने इस प्रकार दे नाल बाबा बुढ़ा जी उठ के संगत दे नाल तुरे ने आखिरकार गोइंदवाल नगर दे विच जाके पहुंचे ने। कुछ सिखां दे मन दे विच धीरज बजा के बाबा बुढ़ा जी सहायता करनगे। गुरु चुबारे जाए के बुढ़े बिनत उचार, हे सतगुर संकट हरो देवो अपन दीदार। सतगुरु अमरदास सच्चे पातशाह जी दा जेड़ा चुबारा सी, उस चुबारे दे विच जाके हाथ जोड़ के बाबा बुढ़ा जी ने अरदास कीती है, बेनती कीती है, केंद्र ने हे सतगुरु सच्चे पातशाह जी कृपा करके अपना पवित्र दीदारा संगतां नूं दे के ते सारयां दे संकटां नूं दुखां नूं तुसीं दूर कर दे। तब बुढ़े मन ऐसे चीनो गुरु दरब सब दातू लीनो। इस तों बाद पता लगा संगत दे कोलों बाबा बुढ़ा जी नूं के सतगुरु सच्चे पातशाह जी दी जिन्नी भी माया सी ओ सारी दातू अपने नाल लेके चलिया गया। कोरी रही गुरु की प्यारी चरणन दे किसो गुर तारी। सारी माया ते पावे दातू लै गया पर सतगुरु अमरदास सच्चे पातशाह जी दी असवारी दी जेड़ी घोड़ी सी ओनू दातू ले जा ना सकिया, क्योंकि पिछे भी इस गल दा जिक्र आ चुका है कि सतगुरां दी घोड़ी अपनी पिठ दे उते होर किसे नू असवारी नहीं करन देंदी, पाव के उस कोड़ी दे उते सिर्फ सतगुरु जी ही असवार होया करदे सन। जेकर कोई दूजा यतन करे ते कोड़ी ओनू डेग देंदी सी, ओनू अपने उपर असवारी नहीं सी करन देंदी। एह कारण दातू छड़ गयो गुर बिन कोड़ी चढ़न ना दयो। बाबा बुढ़ा जी कहिंदे ने कि सतगुरां दी घोड़ी बड़ी सूझवान है, अपनी पिठ दे उते उह सतगुरां नूं असवारी देंदी है, इस करके दातू घोड़ी नूं छड के गया है क्योंकि घोड़ी ने ओनू अपने उपर असवार नहीं होण दिता। इस कोरी को करो शिंगारा जीन लगाम पाए च, माफ करना, जीन लगाम पाए छड़ देवो जेह जाए पाछे लग लेवो। बाबा बुढ़ा जी कहिंदे ने के सतगुरु अमरदास सच्चे पातशाह जी दी ए जड़ी कोड़ी है एही हुण सतगुरु अमरदास सच्चे पातशाह जी नूं लब्बेगी। बाबा बुढ़ा जी कहिंदे ने के पूरे प्रकार दे नाल इस कोड़ी नूं शिंगार दियो। कहिंदे ने बाबा बुढ़ा जी के काठी पा के लगाम पा के ते फिर इस नूं छड देवो, जेड़े पासे घोड़ी तुर के जावेगी उसे पासे ही सतगुरु जी होणगे, एदे पिछे लग के तुरांगे, ए सतगुरां दे तक पहुंचेगी ते सानू सतगुरां दा दर्शन नसीब होवेगा। संगत मन तीरज कुज पाई जीन पाए कोरी छड़ दई। जदों बाबा बुढ़ा जी ने ऐसे बचन कीते ने उन्हां बचना नूं सुन के संगत दे मन दे विच कुछ धीरज वजा, उसे वेले बाबा बुढ़ा जी दे हुक्म नूं मन के घोड़ी नूं शिंगारिया गया, ओदे उते काठी पा के ते फिर उस नूं छड़ दिता। स्वच्छ चले असवनी आगे बुढ़े जोत सब पाछे लागे। स्वच्छ चाल दे नाल जां फिर अर्थ लग सकदा है कि चिट्टे रंग वाली कोड़ी अगे अगे तुरी जा रही है, बाबा बुढ़ा जी दे समेत सारे कोड़ी दे पिछे तुरदे जा रहे ने। संग चलत चलत कोड़ी तह खरी कछक और बासर के पुरी। ਆਖਰਕਾਰ ਚਲਦਿਆਂ ਚਲਦਿਆਂ ਘੋੜੀ ਉੱਥੇ ਪਹੁੰਚੀ ਹੈ ਜਿਹੜੀ ਜਗ੍ਹਾ ਬਾਸਰ ਕੇ ਪਿੰਡ ਤੋਂ ਕੁਝ ਉਰੇ ਹੈ, ਜਿੱਥੇ ਕਿ ਕੋਠੇ ਦੇ ਵਿੱਚ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਲੁਕ ਕੇ ਸਮਾਧੀ ਲਾ ਕੇ ਬੈਠੇ ਸਨ। ਚਲਦਿਆਂ ਚਲਦਿਆਂ ਘੋੜੀ ਉਸ ਕੋਠੇ ਦੇ ਲਾਗੇ ਜਾ ਕੇ ਖਲੋ ਗਈ। ਸ੍ਰੀ ਗੁਰ ਕੋ ਕੋਠਾ ਜਹਾਂ ਦੇਖ ਕੋਰੀ ਹਰ ਖਾਏ, ਤੀਨ ਪਰ ਕਰਮਾ ਕਰੇ ਪ੍ਰਥਮ ਪੁਨ ਕੋਰੀ ਹਿਨਹਨਾਏ। ਉਹ ਜਿਹੜਾ ਕੋਠਾ ਸੀ ਜਿੱਥੇ ਸਤਿਗੁਰੂ ਜੀ ਅੰਦਰ ਬੈਠੇ ਸਨ, ਘੋੜੀ ਉੱਥੇ ਖਲੋਤੀ ਹੈ ਤੇ ਉਹ ਘੋੜੀ ਨੇ ਬੜੀ ਖੁਸ਼ੀ ਪ੍ਰਤੀਤ ਕੀਤੀ ਹੈ। ਇਸ ਤੋਂ ਬਾਅਦ ਘੋੜੀ ਨੇ ਤੁਰ ਕੇ ਉਸ ਕੋਠੇ ਦੀਆਂ ਤਿੰਨ ਪਰਿਕਰਮਾ ਕੀਤੀਆਂ ਨੇ ਤੇ ਫਿਰ ਘੋੜੀ ਜ਼ੋਰ ਦੇ ਨਾਲ ਹਿਣਕੀ। ਪੁਨ ਬੰਧਨ ਦਰ ਪਰ ਕਰੀ ਕੋਰੀ ਅਤ ਹੋਏ ਦੀਨ, ਇਹ ਪਾਵ ਕਵ ਕੇ ਬਸਿਓ ਸੁਣੋ ਸੰਤ ਪਰਬੀਨ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਦਰਵਾਜੇ ਦੇ ਸਾਹਮਣੇ ਜਾ ਕੇ ਫਿਰ ਘੋੜੀ ਨੇ ਮੱਥਾ ਟੇਕਿਆ। ਇਸ ਤਰ੍ਹਾਂ ਦੀਆਂ ਸਾਰੀਆਂ ਜਿਹੜੀਆਂ ਗੱਲਾਂ ਸੀ ਜਦੋਂ ਘੋੜੀ ਨੇ ਕੀਤੀਆਂ ਤੇ ਸਾਰਿਆਂ ਦੇ ਮਨ ਦੇ ਵਿੱਚ ਇਹ ਵਿਚਾਰ ਪੱਕਾ ਹੋ ਗਿਆ ਕਿ ਜ਼ਰੂਰ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਇਸ ਕਮਰੇ ਦੇ ਵਿੱਚ ਨੇ, ਇਸ ਕੋਠੇ ਦੇ ਵਿੱਚ ਨੇ, ਕਿਉਂਕਿ ਜੇ ਸਤਿਗੁਰੂ ਜੀ ਇੱਥੇ ਨਾ ਹੁੰਦੇ ਤੇ ਘੋੜੀ ਇੱਥੇ ਆਣ ਕੇ ਖੁਸ਼ ਨਾ ਹੁੰਦੀ, ਨਾ ਹੀ ਘੋੜੀ ਇੱਥੇ ਆਣ ਕੇ ਰੁਕਦੀ, ਨਾ ਹੀ ਘੋੜੀ ਨੇ ਪਰਿਕਰਮਾ ਕਰਨੀਆਂ ਸੀ, ਨਾ ਹੀ ਮੱਥਾ ਟੇਕਣਾ ਸੀ। ਇਸ ਕਰਕੇ ਘੋੜੀ ਐਸਾ ਪ੍ਰਗਟ ਕਰ ਰਹੀ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਕੋਠੇ ਦੇ ਵਿੱਚ ਮੌਜੂਦ ਨੇ। ਤਬ ਕੋਰੀ ਠਾਂਡੀ ਪਾਈ ਸਭ ਕੋ ਦਿਓ ਦਿਖਾਏ, ਮੋਹ ਪਤ ਗੁਰ ਸੋਬਤ ਹਾਂ ਇਸ ਮੈਂ ਦੇਖੋ ਜਾਏ। ਕਵੀ ਜੀ ਲਿਖਦੇ ਨੇ ਕਿ ਘੋੜੀ ਉਸ ਜਗ੍ਹਾ ਦੇ ਉੱਤੇ ਖਲੋ ਗਈ ਹੈ, ਸਾਰਿਆਂ ਨੂੰ ਐਸਾ ਉਸਨੇ ਪ੍ਰਗਟ ਕੀਤਾ ਕਿ ਮੇਰੇ ਮਾਲਕ ਸਵਾਮੀ ਸਤਿਗੁਰੂ ਜੀ ਇਸ ਕੋਠੇ ਦੇ ਵਿੱਚ ਨੇ, ਯਤਨ ਕਰਕੇ ਤੁਸੀਂ ਉਹਨਾਂ ਦਾ ਦਰਸ਼ਨ ਕਰ ਸਕਦੇ ਹੋ। ਸੰਗਤ ਸਭ ਹਰਖਤ ਪਈ ਦੇਖ ਗੁਰੂ ਕੀ ਸਾਰ, ਬੁੱਢੇ ਤਵ ਅੱਛਰ ਪੜੇ ਜੋ ਦਰ ਲਿਖੇ ਮੁਰਾਰ। ਸਾਰੀ ਸੰਗਤ ਬਹੁਤ ਜ਼ਿਆਦਾ ਖੁਸ਼ ਹੋ ਗਈ ਹੈ ਕਿ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਸਾਰ ਮਿਲ ਗਈ ਹੈ, ਉਹਨਾਂ ਦੀ ਖਬਰ ਮਿਲ ਗਈ ਹੈ ਕਿ ਸਤਿਗੁਰੂ ਜੀ ਇਸ ਕੋਠੇ ਦੇ ਵਿੱਚ ਬੈਠੇ ਨੇ। ਇਨੇ ਚਿਰ ਨੂੰ ਬਾਬਾ ਬੁੱਢਾ ਜੀ ਨੇ ਜਦੋਂ ਧਿਆਨ ਦੇ ਨਾਲ ਦੇਖਿਆ ਤੇ ਜਿਹੜੇ ਪਾਸੇ ਪਹਿਲਾਂ ਦਰਵਾਜ਼ਾ ਹੁੰਦਾ ਸੀ ਜਿਹਨੂੰ ਸਤਿਗੁਰਾਂ ਨੇ ਬੰਦ ਕਰ ਦਿੱਤਾ ਸੀ, ਉਹਦੇ ਬਾਹਰਲੇ ਪਾਸੇ ਕੁਝ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਅੱਖਰ ਲਿਖੇ ਸਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜੋ ਲਿਖਿਆ ਸੀ ਫਿਰ ਬਾਬਾ ਬੁੱਢਾ ਜੀ ਨੇ ਸਾਰੀ ਸੰਗਤ ਨੂੰ ਪੜ ਕੇ ਉਹ ਬਚਨ ਸੁਣਾਏ। ਬੁੱਢੇ ਸਭ ਕੋ ਕਹਾ ਸੁਣਾਈ ਅੱਖਰ ਲਿਖੇ ਗੁਰੂ ਸੁਣ ਪਾਈ। ਬਾਬਾ ਬੁੱਢਾ ਜੀ ਸਾਰਿਆਂ ਨੂੰ ਸੁਣਾ ਕੇ ਕਹਿੰਦੇ ਨੇ ਕਿ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਕੁਝ ਅੱਖਰ ਬਾਹਰ ਲਿਖੇ ਹੋਏ ਨੇ, ਤੁਸੀਂ ਸਾਰੇ ਇਹਨਾਂ ਨੂੰ ਜਰਾ ਸੁਣ ਲਵੋ। ਜੋ ਆਏ ਇਹ ਦਰ ਕੋ ਪਾਰ ਨਾ ਹਮ ਗੁਰ ਨਹੀਂ ਸਿੱਖ ਹਮਾਰੇ। ਬਾਬਾ ਬੁੱਢਾ ਜੀ ਪੜ੍ਹਦੇ ਨੇ, ਬਾਬਾ ਬੁੱਢਾ ਜੀ ਕਹਿੰਦੇ ਨੇ ਕਿ ਸਤਿਗੁਰਾਂ ਨੇ ਲਿਖਿਆ ਕਿ ਜਿਹੜਾ ਕੋਈ ਸਿੱਖ ਇੱਥੇ ਆਣ ਕੇ ਇਸ ਦਰ ਨੂੰ ਤੋੜੇਗਾ ਉਹ ਮੇਰਾ ਸਿੱਖ ਨਹੀਂ ਹੈ ਤੇ ਮੈਂ ਉਸਦਾ ਗੁਰੂ ਨਹੀਂ। ਹਲਤ ਪਲਤ ਤੇ ਨਹੀਂ ਸਹਾਈ ਜੋ ਸਿੱਖ ਹਮਾਰਾ ਬਚਨ ਹਟਾਈ। ਸਤਿਗੁਰਾਂ ਨੇ ਲਿਖਿਆ ਕਿ ਜਿਹੜਾ ਸਿੱਖ ਮੇਰੇ ਹੁਕਮ ਦੀ ਨਾ ਫਰਮਾਨੀ ਕਰੇਗਾ, ਮੇਰੇ ਹੁਕਮ ਨੂੰ ਨਾ ਮੰਨੇਗਾ, ਮੈਂ ਇਸ ਲੋਕ ਦੇ ਵਿੱਚ ਤੇ ਪ੍ਰਲੋਕ ਦੇ ਵਿੱਚ ਉਹਦੀ ਕਦੇ ਸਹਾਇਤਾ ਨਹੀਂ ਕਰਾਂਗਾ। ਸੰਗਤ ਭਾਈ ਬਿਸਮ ਸੁਣ ਬਾਤਾ ਗੁਰ ਬਿਨ ਪਾਇਓ ਬਡੋ ਯੁਤ ਪਾਤਾ। ਜਦੋਂ ਪਤਾ ਲੱਗਾ ਸੀ ਕਿ ਸਤਿਗੁਰੂ ਜੀ ਕੋਠੇ ਦੇ ਵਿੱਚ ਬੈਠੇ ਨੇ, ਉਸ ਵੇਲੇ ਸਾਰਿਆਂ ਦੇ ਮਨ ਦੇ ਵਿੱਚ ਬੜੀ ਖੁਸ਼ੀ ਹੋ ਗਈ ਸੀ। ਪਰ ਜਦੋਂ ਹੁਣ ਐਸੀ ਕਠਿਨ ਗੱਲ ਸਾਹਮਣੇ ਆ ਗਈ ਹੈ ਕਿ ਸਤਿਗੁਰਾਂ ਨੇ ਬਚਨ ਜਿਹੜੇ ਨੇ ਉਹੀ ਬੜੇ ਸਖਤ ਲਿਖੇ ਹੋਏ ਨੇ ਕਿ ਉਹ ਮੇਰਾ ਸਿੱਖ ਨਹੀਂ ਹੈ, ਮੈਂ ਉਸਦਾ ਗੁਰੂ ਨਹੀਂ ਹੈ ਜਿਹੜਾ ਮੇਰਾ ਹੁਕਮ ਨੂੰ ਨਾ ਮੰਨੇਗਾ। ਆਪਾਂ ਸਾਰੇ ਜਾਣਦੇ ਹਾਂ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਬੇਦਾਵਾ ਲਿਖਿਆ ਸਿੱਖਾਂ ਨੇ, ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਸੀ ਕਿ ਲਿਖੋ ਕਿ ਤੂੰ ਅੱਜ ਤੋਂ ਸਾਡਾ ਗੁਰੂ ਨਹੀਂ ਤੇ ਅਸੀਂ ਤੁਹਾਡੇ ਸਿੱਖ ਨੇ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਉਪਦੇਸ਼ ਦੇ ਵਿੱਚ ਬਚਨ ਆਉਂਦਾ ਕਿ ਕਿੰਨਾ ਮਾੜਾ ਸ਼ਬਦ ਹੈ, ਕਿੰਨੀ ਭੈੜੀ ਗੱਲ ਹੈ ਕਿ ਕੋਈ ਐਸਾ ਆਖੇ। ਪਰ ਹੁਣ ਇਸ ਜਗ੍ਹਾ ਦੇ ਉੱਤੇ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਐਸਾ ਲਿਖਿਆ ਕਿ ਉਹ ਮੇਰਾ ਸਿੱਖ ਨਹੀਂ ਹੋਵੇਗਾ, ਮੈਂ ਉਹਦਾ ਗੁਰੂ ਨਹੀਂ ਹੋਵਾਂਗਾ ਜਿਹੜਾ ਇਸ ਜਗ੍ਹਾ ਨੂੰ ਆਣ ਕੇ ਖੋਲੇਗਾ ਦਰਵਾਜੇ ਨੂੰ। ਹੁਣ ਜਦੋਂ ਐਸੀ ਗੱਲ ਸੁਣੀ ਹੈ ਬਾਬਾ ਬੁੱਢਾ ਜੀ ਦੇ ਦੁਆਰਾ ਤੇ ਸਾਰੇ ਬਹੁਤ ਜ਼ਿਆਦਾ ਚਿੰਤਾ ਦੇ ਵਿੱਚ ਫਸ ਗਏ ਨੇ, ਹੈਰਾਨਗੀ ਦੇ ਨਾਲ ਉਹ ਸਾਰੇ ਬਚਨਾਂ ਨੂੰ ਸੁਣਦੇ ਨੇ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਜਿੰਨਾ ਚਿਰ ਦਰਸ਼ਨ ਨਹੀਂ ਹੁੰਦਾ ਉਹਨਾਂ ਚਿਰ ਤੇ ਵੱਡਾ ਦੁੱਖ ਹੈ। ਕਿਉਂਕਿ ਭਾਵੇਂ ਸਤਿਗੁਰੂ ਜੀ ਕੋਠੇ ਦੇ ਵਿੱਚ ਨੇ, ਪਰ ਜਿੰਨਾ ਚਿਰ ਕੋਠੇ ਦੀ ਦੀਵਾਰ ਨੂੰ ਦਰਵਾਜੇ ਨੂੰ ਤੋੜ ਕੇ ਅੰਦਰ ਲੰਘ ਕੇ ਸਤਿਗੁਰਾਂ ਦਾ ਦਰਸ਼ਨ ਨਹੀਂ ਕੀਤਾ ਜਾਂਦਾ ਉਹਨਾਂ ਚਿਰ ਕੋਠੇ ਦਾ ਕੋਈ ਫਾਇਦਾ ਨਹੀਂ। ਸਭ ਸੰਗਤ ਗੁਰ ਗਾਰ ਅੰਚਰ ਡਾਰੀ, ਬੁੱਢੇ ਕੀ ਮੁਖ ਉਪਮਾ ਉਚਾਰੀ। ਉਸ ਵੇਲੇ ਸਾਰੀ ਸੰਗਤ ਨੇ ਗਲ ਦੇ ਵਿੱਚ ਪੱਲਾ ਪਾਇਆ ਤੇ ਫਿਰ ਤੋਂ ਬਾਬਾ ਬੁੱਢਾ ਜੀ ਦੀ ਆਪਣੇ ਮੁਖ ਤੋਂ ਉਸ ਤੇ ਬਿਆਨ ਕੀਤੀ। ਤੁਮੈ ਕਿਰਪਾ ਕਰ ਕੌਤਕ ਕਾਏ, ਕੀਨੋ ਜਤਨ ਗੁਰੂ ਲਭ ਲਏ। ਬਾਬਾ ਬੁੱਢਾ ਜੀ ਨੂੰ ਕਹਿੰਦੇ ਨੇ ਸਿੱਖ ਕਿ ਤੁਸੀਂ ਵੱਡੀ ਕਿਰਪਾ ਕੀਤੀ ਹੈ ਐਸਾ ਕੌਤਕ ਕਰਕੇ, ਤੇ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਜਤਨ ਕਰਕੇ ਤੁਸੀਂ ਲੱਭ ਲਿਆ। ਤੁਮ ਹੀ ਅਬ ਜਤਨ ਕਰੀ ਜਿਹ ਬਿਦ ਹਮ ਗੁਰ ਦਰਸ਼ਨ ਦੀਜੈ। ਤੇ ਬਾਬਾ ਬੁੱਢਾ ਜੀ ਹੁਣ ਹੋਰ ਵੀ ਜ਼ਿਆਦਾ ਕਿਰਪਾ ਨੂੰ ਧਾਰਨ ਕਰੋ, ਕੋਈ ਹੋਰ ਯਤਨ ਕਰੋ ਤਾਂ ਕਿ ਜਿਸ ਪ੍ਰਕਾਰ ਦੇ ਨਾਲ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਸਾਨੂੰ ਦਰਸ਼ਨ ਹੋ ਜਾਵੇ। ਬੁੱਢੇ ਮਨ ਵਿਚਾਰ ਤਬ ਕਯੋ, ਗੁਰ ਬਚ ਦਰ ਖੋਲਣ ਨਹੀਂ ਪਯੋ। ਬਾਬਾ ਬੁੱਢਾ ਜੀ ਨੇ ਆਪਣੇ ਮਨ ਦੇ ਵਿੱਚ ਕੁਝ ਵਿਚਾਰ ਕੀਤੀ ਹੈ। ਬਾਬਾ ਬੁੱਢਾ ਜੀ ਆਪਣੇ ਮਨ ਦੇ ਵਿੱਚ ਵਿਚਾਰਦੇ ਨੇ ਕਿ ਸਤਿਗੁਰਾਂ ਨੇ ਐਸਾ ਬਚਨ ਲਿਖਿਆ ਕਿ ਦਰ ਖੋਲਣ ਨਹੀਂ ਪਯੋ, ਕਿ ਇਸ ਦਰਵਾਜੇ ਨੂੰ ਖੋਲਣਾ ਨਹੀਂ ਹੈ, ਜਿਹੜਾ ਦਰਵਾਜੇ ਨੂੰ ਤੋੜੇਗਾ ਖੋਲੇਗਾ ਉਹ ਮੇਰਾ ਸਿੱਖ ਨਹੀਂ, ਮੈਂ ਉਹਦਾ ਗੁਰੂ ਨਹੀਂ। ਸਤਿਗੁਰਾਂ ਨੇ ਐਸੇ ਬਚਨ ਲਿਖੇ ਨੇ ਬਾਹਰ। ਇਹ ਦਰ ਛੋੜ ਐਸੇ ਕਰੋ, ਪਾਛੇ ਸਨ ਲਗਾਏ, ਸਿਰ ਗੁਰ ਕੇ ਚਰਨਨ ਪਰੋ ਆਪਣੀ ਫੂਲ ਛਿਮਾਏ। ਬਾਬਾ ਬੁੱਢਾ ਜੀ ਸੋਚਦੇ ਨੇ ਕਿ ਮੈਂ ਇਸ ਦਰਵਾਜੇ ਨੂੰ ਛੱਡ ਕੇ ਪਿਛਲੇ ਪਾਸਿਓਂ ਜਾ ਕੇ ਕੰਧ ਨੂੰ ਸਨ ਲਾ ਦੇਣਾ, ਉਥੇ ਪਾੜ ਕਰ ਲੈਂਦਾ ਹਾਂ, ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਹੁਕਮ ਮੰਨਿਆ ਜਾਵੇਗਾ। ਕਿਉਂਕਿ ਸਤਿਗੁਰਾਂ ਨੇ ਐਸਾ ਬਚਨ ਲਿਖਿਆ ਕਿ ਦਰਵਾਜੇ ਨੂੰ ਜਿਹੜਾ ਖੋਲੇਗਾ, ਇਸ ਕਰਕੇ ਮੈਂ ਦਰਵਾਜੇ ਨੂੰ ਖੋਲਦਾ ਹੀ ਨਹੀਂ ਹਾਂ, ਪਿਛਲੇ ਪਾਸਿਓਂ ਜਾ ਕੇ ਸੰਨ ਲਾ ਕੇ ਤੇ ਫਿਰ ਮੈਂ ਸਤਿਗੁਰਾਂ ਦਾ ਦਰਸ਼ਨ ਕਰਾਂਗਾ। ਇਸ ਤੋਂ ਇਲਾਵਾ ਬਾਬਾ ਬੁੱਢਾ ਜੀ ਸੋਚਦੇ ਨੇ ਕਿ ਜੇਕਰ ਫਿਰ ਵੀ ਸਤਿਗੁਰੂ ਜੀ ਨਾਰਾਜ਼ ਹੋਣਗੇ ਤੇ ਮੈਂ ਆਪਣੀ ਭੁੱਲ ਦੀ ਮਾਫੀ ਮੰਗ ਲਵਾਂਗਾ। ਚਰਨ ਬਾਂਦ ਮਨ ਗੁਰ ਕੇ, ਬੁੱਢੇ ਤਬ ਅਸ ਕੀਨ, ਸੰਨ ਲਾਏ ਪੂਰਬ ਦਿਸ਼ਾ ਸ੍ਰੀ ਗੁਰ ਦਰਸ਼ਨ ਲੀਨ। ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਚਰਨਾਂ ਨੂੰ ਆਪਣੇ ਹਿਰਦੇ ਦੇ ਵਿੱਚ ਧਾਰਨ ਕਰਕੇ ਬਾਬਾ ਬੁੱਢਾ ਜੀ ਨੇ ਫਿਰ ਇਸ ਤਰ੍ਹਾਂ ਕੀਤਾ ਕਿ ਪੂਰਬ ਦਿਸ਼ਾ ਦੇ ਵੱਲ ਜਾ ਕੇ ਸੰਨ ਲਾ ਦਿੱਤੀ, ਕੰਧ ਨੂੰ ਪਾੜ ਦਿੱਤਾ। ਜਦੋਂ ਕੰਧ ਨੂੰ ਪਾੜਿਆ ਥੋੜਾ ਜਿਹਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਬਾਬਾ ਬੁੱਢਾ ਜੀ ਨੂੰ ਬਾਹਰ ਖੜਿਆ ਹੀ ਦਰਸ਼ਨ ਹੋਇਆ। ਧਰ ਧੀਰਜ ਔਰ ਮਾਂ ਹੈ ਤਬ ਪ੍ਰਵੇਸ਼ ਭੀਤਰ ਕੀਓ। ਧੀਰਜ ਨੂੰ ਧਾਰਨ ਕਰਕੇ ਉਸ ਸੰਨ ਵਾਲੀ ਜਗ੍ਹਾ ਦੇ ਅੰਦਰ ਵੜ ਕੇ ਉਸ ਸੰਨ ਦੇ ਰਾਹੀਂ ਧੀਰਜ ਨੂੰ ਧਾਰਨ ਕਰਕੇ ਬਾਬਾ ਬੁੱਢਾ ਜੀ ਅੰਦਰ ਪ੍ਰਵੇਸ਼ ਕਰ ਗਏ। ਦੇਖੇ ਸ੍ਰੀ ਗੁਰ ਤਾਹੇ ਧਿਆਨ ਦ੍ਰਿਸ਼ਟ ਮਹਿਮਾ ਅਵਧ। ਜਾ ਕੇ ਅੰਦਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕੀਤਾ। ਕੀ ਦੇਖਦੇ ਨੇ ਬਾਬਾ ਬੁੱਢਾ ਜੀ ਕਿ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਦ੍ਰਿੜਤਾ ਦੇ ਨਾਲ ਆਪਣੇ ਧਿਆਨ ਨੂੰ ਧਾਰਨ ਕੀਤਾ। ਉਹਨਾਂ ਦੀ ਅਵਧ ਜਿਹਦੀ ਕੋਈ ਸੀਮਾ ਨਹੀਂ ਹੈ, ਐਸੀ ਬਿਰਤੀ ਲੱਗੀ ਹੋਈ। ਦੇਖ ਸਮਾਧ ਭਾਈ ਗੁਰ ਕੀ ਤਬ ਐਸ ਵਿਚਾਰ ਮਨੈ ਠਹਿਰਾਇਓ। ਬਾਬਾ ਬੁੱਢਾ ਜੀ ਨੇ ਦੇਖਿਆ ਅਖੰਡ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਸਮਾਧੀ ਲੱਗੀ ਹੋਈ ਹੈ। ਬਾਬਾ ਬੁੱਢਾ ਜੀ ਸੋਚਣ ਲੱਗੇ ਕਿ ਮੈਨੂੰ ਹੁਣ ਹੋਰ ਵੀ ਜ਼ਿਆਦਾ ਯਤਨ ਕਰਨਾ ਪਵੇਗਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਮਾਧੀ ਨੂੰ ਤੋੜ ਦੇਣ। ਭਗਤ ਸਿੰਘ ਬੁੱਢੇ ਅਤੇ ਨਿਮਰਤ ਹੈ ਗੁਰ ਕੇ ਪਦ ਨੀਰਜ ਤਾਰੀ। ਭਾਈ ਮਨੀ ਸਿੰਘ ਜੀ ਸੁਨਾਰੇ ਨੇ ਸਾਖੀ ਭਗਤ ਸਿੰਘ ਨੂੰ ਕਹਿੰਦੇ ਨੇ ਕਿ ਭਗਤ ਸਿੰਘਾ, ਬਾਬਾ ਬੁੱਢਾ ਜੀ ਨੇ ਬਹੁਤ ਜ਼ਿਆਦਾ ਨਿਮਰਤਾ ਨੂੰ ਧਾਰਨ ਕੀਤਾ ਤੇ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਚਰਨ ਕਮਲ ਸਨ ਉਹਨਾਂ ਦੇ ਉੱਤੇ ਮੱਥਾ ਲਾ ਕੇ ਮੱਥਾ ਟੇਕਿਆ। ਸਮਾਧ ਵਿਰਾਮ ਭਾਈ ਗੁਰ ਕੀ ਗੁਰ ਐਸੇ ਕਹਿਓ ਕਿਉਂ ਬਚ ਟਾਰੀ। ਬਾਬਾ ਬੁੱਢਾ ਜੀ ਨੇ ਜਦੋਂ ਮੱਥਾ ਲਾਇਆ ਚਰਨਾਂ ਦੇ ਨਾਲ ਤੇ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਸਮਾਧੀ ਟੁੱਟ ਗਈ। ਟੁੱਟਦਿਆਂ ਸਾਰ ਸਮਾਧੀ ਸਤਿਗੁਰਾਂ ਨੇ ਜਦੋਂ ਆਪਣੇ ਨੇਤਰ ਖੋਲੇ ਨੇ, ਕੀ ਦੇਖਦੇ ਨੇ ਕਿ ਬਾਬਾ ਬੁੱਢਾ ਜੀ ਹੱਥ ਜੋੜ ਕੇ ਉਹਨਾਂ ਦੇ ਸਾਹਮਣੇ ਬੈਠੇ ਨੇ। ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਬਾਬਾ ਬੁੱਢਾ ਜੀ ਨੂੰ ਕਹਿੰਦੇ ਨੇ ਕਿ ਬਾਬਾ ਜੀ ਮੇਰੇ ਬਚਨ ਨੂੰ ਤੋੜ ਕੇ ਅੰਦਰ ਤੁਸੀਂ ਕਿਵੇਂ ਆ ਗਏ। ਬੁੱਢੇ ਕਹਿਓ ਬਚ ਰਾਖ ਪ੍ਰਭੂ ਹਮ ਸੰਨ ਲਗਾਏ ਆਏ ਕਰ ਬਾਰੀ। ਹੱਥ ਜੋੜ ਕੇ ਬਾਬਾ ਬੁੱਢਾ ਜੀ ਕਹਿੰਦੇ ਨੇ ਸੱਚੇ ਪਾਤਸ਼ਾਹ ਜੀ ਮੈਂ ਤੁਹਾਡੇ ਹੁਕਮਾਂ ਦੀ ਉਲੰਘਣਾ ਨਹੀਂ ਕੀਤੀ। ਸੱਚੇ ਪਾਤਸ਼ਾਹ ਤੁਸੀਂ ਲਿਖਿਆ ਹੈ ਬਾਹਰ ਕਿ ਜਿਹੜਾ ਇਸ ਦਰਵਾਜੇ ਨੂੰ ਤੋੜ ਕੇ ਅੰਦਰ ਆਵੇਗਾ ਮੈਂ ਉਹਦਾ ਗੁਰੂ ਨਹੀਂ ਹਾਂ, ਉਹ ਮੇਰਾ ਸਿੱਖ ਨੇ। ਬਾਬਾ ਜੀ ਕਹਿੰਦੇ ਨੇ ਸੱਚੇ ਪਾਤਸ਼ਾਹ ਮੈਂ ਤੇ ਤੁਹਾਡੇ ਬਚਨਾਂ ਦੀ ਪਾਲਣਾ ਕੀਤੀ ਹੈ, ਮੈਂ ਤੇ ਦਰਵਾਜੇ ਨੂੰ ਤੋੜਿਆ ਨਹੀਂ। ਸੱਚੇ ਪਾਤਸ਼ਾਹ ਦੇਖੋ ਮੈਂ ਤੇ ਪਿਛਲੇ ਪਾਸਿਓ ਸੰਨ ਲਾ ਕੇ ਕੰਧ ਨੂੰ ਪਾੜ ਕੇ ਅੰਦਰ ਲੰਘਿਆ। ਵਿਆਕਲ ਸੰਗਤ ਸਿੱਖ ਪਏ ਤੁਮ ਆਣ ਛਪੇ ਜਗ ਮੋ ਤਮ ਡਾਰੀ। ਹੱਥ ਜੋੜ ਕੇ ਬਾਬਾ ਬੁੱਢਾ ਜੀ ਅਰਜ ਕਰਦੇ ਨੇ ਕਿ ਸੱਚੇ ਪਾਤਸ਼ਾਹ ਜੀ ਸਾਰੀ ਸਿੱਖ ਸੰਗਤ ਤੁਹਾਡੇ ਤੋਂ ਬਗੈਰ ਬਹੁਤ ਜ਼ਿਆਦਾ ਵਿਆਕਲ ਹੋ ਚੁੱਕੀ ਹੈ। ਸੱਚੇ ਪਾਤਸ਼ਾਹ ਜੀ ਦੁਨੀਆਂ ਦੇ ਉੱਤੇ ਤੁਸੀਂ ਹਨੇਰਾ ਪਸਾਰ ਕੇ ਇਸ ਜਗ੍ਹਾ ਦੇ ਉੱਤੇ ਆਣ ਕੇ ਛੁਪ ਕੇ ਬਹਿ ਗਏ। ਬੁੱਢੇ ਕੀ ਉਪਮਾ ਗੁਰ ਕੀਨੀ ਪਾਰੀ ਉਪਕਾਰ ਬੜੋ ਤੁਮ ਲੀਨੀ। ਜਦੋਂ ਬਾਬਾ ਬੁੱਢਾ ਜੀ ਨੇ ਐਸੇ ਬਚਨ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਕੀਤੇ, ਬਾਬਾ ਬੁੱਢਾ ਦੇ ਬਚਨਾਂ ਨੂੰ ਸੁਣ ਕੇ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਬਾਬਾ ਬੁੱਢਾ ਜੀ ਦੀ ਚਤਰਾਈ ਦੇ ਉੱਤੇ ਤੇ ਉਹਨਾਂ ਦੀ ਪਰਉਪਕਾਰ ਦੀ ਕਾਰ ਦੇ ਉੱਤੇ ਬੜੇ ਪ੍ਰਸੰਨ ਹੋਏ। ਸਤਿਗੁਰੂ ਜੀ ਕਹਿੰਦੇ ਨੇ ਬਾਬਾ ਜੀ ਤੁਸੀਂ ਬੜੇ ਪਰਉਪਕਾਰੀ। ਈਰਖ ਅਗਨ ਮਾਹ ਜਗ ਪਾਰੀ ਤੀਰਜ ਗਿਆਨ ਸਭੈ ਹਨ ਡਾਰੀ। ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਬਾਬਾ ਜੀ ਈਰਖਾ ਦੀ ਜਿਹੜੀ ਅੱਗ ਹੈ ਉਹ ਦੁਨੀਆਂ ਦੇ ਉੱਤੇ ਬਹੁਤੀ ਜ਼ਿਆਦਾ ਭੜਕੀ ਹੋਈ ਹੈ ਧੀਰਜ ਤੇ ਜਿਹੜਾ ਗਿਆਨ ਹੈ ਉਹ ਸਾਰਿਆਂ ਨੇ ਆਪਣੇ ਹਿਰਦਿਆਂ ਤੋਂ ਬੜਾ ਦੂਰ ਕਰ ਦਿੱਤਾ। ਤ੍ਰਿਸ਼ਨਾ ਆਓ ਆਸਾ ਦੁਖਦਾਈ, ਪੂਰਨ ਰਾਜ ਤ੍ਰਿਲੋਕੀ ਪਾਈ। ਸਤਿਗੁਰੂ ਜੀ ਕਹਿੰਦੇ ਨੇ ਕਿ ਤ੍ਰਿਸ਼ਨਾ ਨੇ ਤੇ ਜਿਹੜੀ ਆਸ਼ਾ ਹੈ ਇਹ ਬਹੁਤ ਜਿਆਦਾ ਦੁਖਦਾਈ ਹੈ। ਇਹਨਾਂ ਦੋਵਾਂ ਨੇ ਮਿਲ ਕੇ ਪੂਰਨ ਤ੍ਰਿਲੋਕੀ ਦਾ ਜਿਹੜਾ ਪੂਰਨ ਤ੍ਰਿਲੋਕੀ ਦੇ ਉੱਤੇ ਇਹਨਾਂ ਨੇ ਆਪਣਾ ਦਬਦਬਾ ਪਾ ਦਿੱਤਾ। ਕਾਮ ਆਦਿਕ ਜਗ ਸੂਰ ਅਪਾਰਾ, ਬ੍ਰਹਮ ਆਦਿਕ ਜੀਤਾ ਜਗ ਸਾਰਾ। ਇਸ ਤੋਂ ਇਲਾਵਾ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਕਾਮ ਆਦਿਕ ਜਿਹੜੇ ਸੂਰਮੇ ਨੇ ਇਹ ਬਹੁਤ ਜਿਆਦਾ ਅਪਾਰ ਨੇ, ਜਿਨ੍ਹਾਂ ਨੇ ਆਪਣੇ ਬਲ ਦੇ ਨਾਲ ਆਪਣੀ ਤਾਕਤ ਦੇ ਨਾਲ ਬ੍ਰਹਮਾ ਵਰਗੇ ਦੇਵਤਿਆਂ ਨੂੰ ਵੀ ਜਿੱਤਿਆ ਤੇ ਪੂਰੀ ਦੁਨੀਆਂ ਦੇ ਉੱਤੇ ਆਪਣਾ ਰਾਜ ਕਾਇਮ ਕੀਤਾ। ਸਮਾ ਕੋਰ ਕਲ ਯੁਗ ਕਾ ਆਇਓ, ਮਾਣ ਤਿਸੀ ਡਰ ਆਣ ਛਿਪਾਇਓ। ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਭਿਆਨਕ ਜਿਹੜਾ ਸਮਾਂ ਹੈ ਉਹ ਕਲਯੁਗ ਦਾ ਪਹੁੰਚਿਆ ਹੋਇਆ। ਸਤਿਗੁਰੂ ਜੀ ਕਹਿੰਦੇ ਨੇ ਕਿ ਐਸੀਆਂ ਮਾੜੀਆਂ ਗੱਲਾਂ ਨੂੰ ਵੇਖ ਕੇ ਉਹਨਾਂ ਤੋਂ ਡਰ ਮੰਨ ਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਮੈਂ ਆਪਣੇ ਆਪ ਨੂੰ ਇੱਥੇ ਲੁਕਾ ਲਿਆ ਸੀ। ਤਬ ਬੁੱਢੇ ਅਸ ਬਚਨ ਉਚਾਰੇ, ਸਭ ਕੌਤਕ ਤੁਮਰੇ ਬਿਸ ਥਾਰੇ। ਜਦੋਂ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਐਸਾ ਆਖਿਆ ਕਿ ਬਾਬਾ ਬੁੱਢਾ ਜੀ ਦੁਨੀਆਂ ਦੇ ਉੱਤੇ ਈਰਖਾ ਦੀ ਅੱਗ ਬੜੀ ਵੱਧ ਗਈ ਹੈ, ਆਸ਼ਾ ਤੇ ਤ੍ਰਿਸ਼ਨਾ ਵੱਧ ਗਈ ਹੈ, ਕਾਮ ਆਦਿਕ ਸੂਰਮੇ ਵੱਧ ਗਏ ਨੇ, ਧੀਰਜ ਸਾਰਿਆਂ ਦਾ ਟੁੱਟ ਚੁੱਕਾ ਹੈ, ਕਲਯੁਗ ਦਾ ਵੱਡਾ ਪ੍ਰਭਾਵ ਹੈ, ਇਸ ਕਰਕੇ ਮੈਂ ਇੱਥੇ ਲੋਕੇ ਬੈਠਾ। ਤੇ ਫਿਰ ਬਾਬਾ ਬੁੱਢਾ ਜੀ ਨੇ ਬਚਨ ਕੀਤਾ, ਕਹਿੰਦੇ ਨੇ ਸੱਚੇ ਪਾਤਸ਼ਾਹ ਸਭ ਕੌਤਕ ਤੁਮਰੇ ਬਿਸਥਾਰੇ। ਇਸ ਤਰ੍ਹਾਂ ਦੇ ਬਚਨ ਕਰਕੇ ਮੈਨੂੰ ਤੁਸੀਂ ਭਰਮਾਉਣ ਦਾ ਯਤਨ ਨਾ ਕਰੋ। ਇਹ ਸੱਚੇ ਪਾਤਸ਼ਾਹ ਜੀ ਜਿੰਨਾ ਵੀ ਵਿਸਥਾਰ ਹੈ, ਇਹ ਜਿੰਨੇ ਵੀ ਕੌਤਕ ਨੇ, ਇਹ ਸਾਰੇ ਤੁਹਾਡੇ ਹੀ ਕੀਤੇ ਧਰੇ ਨੇ। ਤੁਮ ਪਰਮੇਸ਼ਰ ਜਾਗ ਉਪਜਾਵੋ, ਤੁਮ ਅਖੇਦ ਖੇਦ ਨਹੀਂ ਪਾਵੋ। ਤੁਸੀਂ ਪਰਮੇਸ਼ਰ ਹੋ, ਦੁਨੀਆਂ ਨੂੰ ਪੈਦਾ ਕਰਦੇ ਹੋ, ਦੁਨੀਆਂ ਦੇ ਵਿੱਚ ਜੋ ਕੁਝ ਹੁੰਦਾ ਉਹ ਤੁਹਾਡੀ ਰਜ਼ਾ ਦੇ ਨਾਲ ਹੁੰਦਾ, ਤੁਹਾਡੇ ਹੁਕਮ ਦੇ ਨਾਲ ਹੁੰਦਾ। ਤੁਮ ਅਖੇਦ ਖੇਦ ਨਹੀਂ ਪਾਵੋ, ਪਾਵ ਕੇ ਤੁਸੀਂ ਤੇ ਨਿਰਲੇਪ ਰਹਿੰਦੇ ਹੋ, ਬਾਕੀ ਸਾਰੇ ਲਿਪਾਏ ਮਨ ਹੋ ਜਾਂਦੇ ਨੇ। ਇਹ ਸੱਚੇ ਪਾਤਸ਼ਾਹ ਜੀ ਤੁਹਾਡੀ ਹੀ ਲੀਲਾ। ਆਪਣੀ ਲੀਲਾ ਆਪ ਨਿਹਾਰੋ, ਦੇਖ ਸ੍ਰਿਸ਼ਟ ਨਿਜ ਆਨੰਦ ਤਾਰੋ। ਸੱਚੇ ਪਾਤਸ਼ਾਹ ਜੀ ਆਪਣੀ ਲੀਲਾ ਦਾ, ਆਪਣੀ ਖੇਡ ਦਾ ਆਪ ਪਸਾਰਾ ਕਰਕੇ ਫਿਰ ਆਪਣੇ ਆਪ ਹੀ ਉਸ ਨੂੰ ਦੇਖਦੇ ਹੋ, ਸ੍ਰਿਸ਼ਟੀ ਸਾਰੀ ਨੂੰ ਦੇਖ ਕੇ ਤੁਸੀਂ ਆਨੰਦ ਨੂੰ ਧਾਰਨ ਕਰਦੇ ਹੋ। ਸੰਗਤ ਸਭ ਤੁਮਰੀ ਪ੍ਰਭੂ, ਤਿਨ ਕੋ ਦਰਸ ਦਿਖਾਏ, ਸਭ ਆਸਾ ਪੂਰਨ ਕਰੋ ਜੋ ਜਿਹ ਕੇ ਮਨ ਪਾਏ। ਹੱਥ ਜੋੜ ਕੇ ਬਾਬਾ ਬੁੱਢਾ ਜੀ ਨੇ ਅਰਜ ਕੀਤੀ ਕਿ ਸੱਚੇ ਪਾਤਸ਼ਾਹ ਜੀ ਸਾਰੀ ਸੰਗਤ ਤੁਹਾਡੀ ਹੈ, ਇਹ ਸਾਰੀ ਸੰਗਤ ਤੁਹਾਡਾ ਦਰਸ਼ਨ ਕਰਨਾ ਚਾਹੁੰਦੀ ਹੈ, ਕਿਰਪਾ ਕਰਕੇ ਸਾਰਿਆਂ ਨੂੰ ਆਪਣਾ ਪਵਿੱਤਰ ਦਰਸ਼ਨ ਦੇਵੋ ਤੇ ਸਾਰਿਆਂ ਦੀਆਂ ਆਸ਼ਾਵਾਂ ਨੂੰ ਪੂਰਨ ਕਰੋ, ਜੋ ਜਿਸ ਦੇ ਮਨ ਦੇ ਵਿੱਚ ਹੈ ਉਸ ਆਸ਼ਾ ਨੂੰ ਪੂਰਨ ਕਰੋ। ਸ੍ਰੀ ਮੁਖ ਤੇ ਤਬ ਐਸੇ ਕਹਾ, ਖੋਲ ਅਬੈ ਦਰ ਦੇਹੋ, ਸੰਗਤ ਕੋ ਆਗਿਆ ਕਰੋ ਇਹਾਂ ਦਰਸ ਸਭ ਲੇਹੋ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਜਦੋਂ ਬਾਬਾ ਬੁੱਢਾ ਜੀ ਨੇ ਐਸਾ ਆਖਿਆ ਤੇ ਫਿਰ ਆਪਣੇ ਸ੍ਰੀ ਮੁਖ ਤੋਂ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਕਹਿੰਦੇ ਨੇ ਠੀਕ ਹੈ ਬਾਬਾ ਜੀ, ਹੁਣ ਜਿਹੜਾ ਦਰਵਾਜਾ ਹੈ ਉਸ ਨੂੰ ਤੁਸੀਂ ਖੋਲ ਦਿਓ, ਸਾਰੀ ਸੰਗਤ ਨੂੰ ਕਹਿ ਦੇਵੋ ਕਿ ਇੱਥੇ ਬੈਠਿਆਂ ਹੀ ਮੇਰਾ ਸਾਰੀ ਸੰਗਤ ਦਰਸ਼ਨ ਕਰੇ। ਬੁੱਢੇ ਮਨ ਮੈਂ ਆਨੰਦ ਪਾਇਓ, ਸੀਗਰ ਉਠੋ गुरु गुण गायो। बाबा बुढ़ा जी ने जदों सतगुरां दा ऐसा बचन सुनिया मन दे विच बहुत ही ज्यादा खुशी नूं धारण कीता। बड़ी शीघ्रता दे नाल काली दे नाल गुरु दे गुणां नूं गाउंदे होए बाबा बुढ़ा जी उठ पए। खोल्यो दर गुर आग्या पाए, संगत तब पाई दृश्य टाए। फिर जेड़े पासे लिखिया होया सी ओ जड़ा रस्ता सी ओनू तोड़ के रस्ता बनाया गया, खोलिया ते सारी संगत ने फिर सतगुरु सच्चे पातशाह जी दा ते बाबा बुढ़ा जी दा पहलो बारों ही दर्शन कीता। संगत सुन बुढ़े की आ गया, आवत पई प्रेम रस पा गया। ते जदों संगत नूं सतगुरु अमरदास सच्चे पातशाह जी दा हुक्म सुनाया के संगत सारी दर्शन अंदर आण के कर सकदी है, उस वेले प्रेम दे रस दे विच सारे दे सारे भिज गए। हुम हुमाए सब आई तहां, अमरदास गुर बैठे जहां। सारी संगत हुम हुमा के उस जगह दे उत्ते पहुंची है जिथे के सतगुरु अमरदास सच्चे पातशाह जी उस कोठे दे अंदर बैठे सन। चढ़ी पेट अन गिनत अपारा, लगे अंबार न पाए शुमारा। संगता ने सतगुरु सच्चे पातशाह जी दा आण के दर्शन कीता है, अनगिनत अपार जड़ियां पेटावां ने उह सतगुरां दे चरणां दे विच संगत दे वल्लों अर्पण होईयां ने। कवि जी लिखदे ने कि पेटावां दे वड्डे वड्डे अंबार लागे ने, ढेर लागे ने, भाव कोई अंत शुमार नहीं आउंदा। संगत को गुर कहा सुनाई, होए कृपाल गुर सुख दाई। सतगुरु अमरदास सच्चे पातशाह जी जेड़े सुखां दा दान देन वाले ने ओ कृपालु हो गए ते सारी संगत नूं सुना के सतगुरु सच्चे पातशाह जी ने इस तरह आख्या। ए उपकार बुढ़े जी कीना, खेद बड़ो निज तन पर लीना। सतगुरु अमरदास सच्चे पातशाह जी कहंदे ने ए जड़ा वड्डा परोपकार दा कार्ज है ए बाबा बुढ़ा जी ने कीता। सतगुरु जी कहंदे ने कि बाबा बुढ़ा जी ने वड्डी औकड़ खेद अपने शरीर दे उते इस कार्ज नूं नेपरे चाढ़न दे वास्ते चलिया। जो ए सन का दर्शन देखे, जम द्वार को बहुर न पेखे। सतगुरु अमरदास सच्चे पातशाह जी कहंदे ने कि जेड़ा भी इस सन दा दर्शन करेगा, जेड़ी बाबा बुढ़ा जी ने कंध दे विच सन लाई है, सतगुरु जी कहंदे ने कि जमा दे द्वारे नूं ओ कदे भी नहीं देखेगा, भाव के जम ओदे कदे भी नेड़े नहीं आउणगे जेड़ा इस सन दा दर्शन करेगा। तब सन का दर्शन कियो, संगत मन हर खाए। बुढ़े तब बिनती करी, श्री गुर पग लपटाए। उस सन दे वास्ते सतगुरां ने वरदान दा वचन कर दिता। सारी संगत ने फिर उस सन दा दर्शन कीता, बहुत ज्यादा खुशी नूं धारण करके ऐस वेले उस जगह दे उते बड़ा सोहना गुरुद्वारा बनिया होया सन साहब उस गुरुद्वारे दा नाम है। ग्रंथाकार जी बयान करदे ने इस तों बाद बाबा बुढ़ा जी ने हाथ जोड़ के ते सतगुरु सच्चे पातशाह जी दे चरणा दे विच लिपट के बेनती कीती। गोबिंद वाल प्रभु चलो, हुए कोरी असवार। बचन मान श्री गुरु उठे, बाहर दियो दीदार। ਇਸ ਤੋਂ ਬਾਅਦ ਬਾਬਾ ਬੁੱਢਾ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਆਪਣੀ ਘੋੜੀ ਦੀ ਅਸਵਾਰੀ ਕਰੋ ਤੇ ਗੋਇੰਦਵਾਲ ਆਪਣੇ ਨਗਰ ਦੇ ਵਿੱਚ ਆਪਣੇ ਚਰਨਾਂ ਨੂੰ ਪਾਵੋ। ਉਸ ਵੇਲੇ ਬਾਬਾ ਬੁੱਢਾ ਜੀ ਦੀ ਬੇਨਤੀ ਨੂੰ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਪ੍ਰਵਾਨ ਕਰ ਲਿਆ ਤੇ ਸਤਿਗੁਰੂ ਜੀ ਫਿਰ ਉਸ ਕੋਠੇ ਤੋਂ ਬਾਹਰ ਨਿਕਲੇ ਨੇ। ਬਾਹਰ ਆਣ ਕੇ ਖੁੱਲਾ ਦੀਦਾਰਾ ਦਿੱਤਾ। ਤਬੈ ਅਸਨੀ ਗੁਰ ਪਗ ਲਾਗੀ ਸਨਮੁਖ ਖੜੀ ਤਬੇ ਵੱਡ ਪਾਗੀ। ਕੋਠੇ ਤੋਂ ਬਾਹਰ ਵਾਰ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਘੋੜੀ ਖਲੋਤੀ ਸੀ। ਜਦੋਂ ਸਤਿਗੁਰੂ ਜੀ ਉਸ ਕਮਰੇ ਤੋਂ ਕੋਠੇ ਤੋਂ ਬਾਹਰ ਆਏ ਤੇ ਸਤਿਗੁਰਾਂ ਦੀ ਘੋੜੀ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਮੱਥਾ ਟੇਕਿਆ, ਸਾਹਮਣੇ ਖਲੋ ਗਈ ਹੈ ਜਿਹੜੀ ਘੋੜੀ ਬਹੁਤ ਵੱਡੇ ਭਾਗਾਂ ਵਾਲੀ। ਹੱਥ ਫੇਰ ਸਿਰੀ ਗੁਰ ਸੁਖ ਪਾਇਓ ਗੁਰ ਨਾਨਕੀ ਔਰ ਮਾਹੇ ਤੇ ਆਇਓ। ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਆਪਣਾ ਜਿਹੜਾ ਪਵਿੱਤਰ ਹਸਤ ਕਮਲ ਸੀ ਉਹ ਘੋੜੀ ਦੀ ਪਿੱਠ ਦੇ ਉੱਤੇ ਫੇਰਿਆ ਤੇ ਫਿਰ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਨੂੰ ਆਪਣੇ ਹਿਰਦੇ ਦੇ ਵਿੱਚ ਧਾਰਨ ਕੀਤਾ। ਪਏ ਸਵਾਰ ਸੁਦੀਨ ਦਿਆਲਾ ਸੰਗਤ ਹਰਖ ਗਯੋ ਦੁਖ ਕਾਲਾ। ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਜਿਹੜੇ ਕਿ ਦੀਨਾਂ ਦੇ ਉੱਤੇ ਦਇਆ ਕਰਨ ਵਾਲੇ ਦਿਆਲੂ ਨੇ, ਉਹਨਾਂ ਨੇ ਆਪਣੀ ਘੋੜੀ ਦੀ ਅਸਵਾਰੀ ਜਦੋਂ ਕੀਤੀ ਸਾਰੀ ਸੰਗਤ ਬਹੁਤ ਜ਼ਿਆਦਾ ਖੁਸ਼ੀ ਦੇ ਵਿੱਚ ਹੋ ਗਈ। ਸਾਰਾ ਜਿਹੜਾ ਦੁੱਖ ਦਾ ਸਮਾਂ ਸੀ ਉਹ ਬੀਤ ਗਿਆ। ਚਲਤ ਚਾਲ ਘੋਰੀ ਛਬ ਪਾਵੇ ਤਾਂ ਕੀ ਉਪਮਾ ਕਹੀ ਨਾ ਜਾਵੇ। ਗ੍ਰੰਥਕਾਰ ਜੀ ਬਿਆਨ ਕਰਦੇ ਨੇ ਕਿ ਬੜੀ ਸੋਹਣੀ ਚਾਲ ਦੇ ਨਾਲ ਘੋੜੀ ਚਲਦੀ ਜਾ ਰਹੀ ਹੈ। ਕਵੀ ਜੀ ਕਹਿੰਦੇ ਨੇ ਕਿ ਤਾਂ ਕੀ ਉਪਮਾ ਕਹੀ ਨਾ ਜਾਵੇ, ਉਹਦੀ ਜਿਹੜੀ ਸੋਭਾ ਹੈ ਉਸ ਵੇਲੇ ਬਿਆਨ ਨਹੀਂ ਕੀਤੀ ਜਾ ਸਕਦੀ ਕਿ ਕਿਸ ਪ੍ਰਕਾਰ ਦੇ ਨਾਲ ਸੁੰਦਰ ਚਾਲ ਦੇ ਨਾਲ ਘੋੜੀ ਤੁਰਦੀ ਜਾ ਰਹੀ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿੰਨੀ ਵੱਡੀ ਸੋਭਾ ਉਸ ਵੇਲੇ ਪਾ ਰਹੇ ਨੇ। ਕਵੀ ਜੀ ਲਿਖਦੇ ਨੇ ਉਹ ਬਿਆਨ ਹੀ ਨਹੀਂ ਕੀਤਾ ਜਾ ਸਕਦਾ।
ਪੇਟ ਦਰਬ ਬਹੁ ਭਈ ਇਕਠਾਏ ਸਿਰ ਗੁਰ ਪਾਛੇ ਲਾਦ ਚਲਾਏ।
ਜਿਹੜੀਆਂ ਬਹੁਤੀਆਂ ਸਾਰੀਆਂ ਭੇਟਾਵਾਂ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਅਰਪਣ ਹੋਈਆਂ ਸਨ, ਉਹਨਾਂ ਭੇਟਾਵਾਂ ਨੂੰ ਸਿੱਖਾਂ ਸੇਵਕਾਂ ਨੇ ਸਾਂਭਿਆ ਤੇ ਸਤਿਗੁਰਾਂ ਦੇ ਪਿੱਛੇ ਉਹ ਤੁਰਨ ਲੱਗੇ।
ਪਾਈ ਗੁਰ ਰਕਾਬ ਕਰ ਤਾਰੀ ਸਾਥ ਹੀ ਚਲੇ ਸੋ ਚਰਨ ਨਿਹਾਰੀ।
ਬਾਬਾ ਬੁੱਢਾ ਜੀ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਘੋੜੀ ਦੀ ਰਕਾਬ ਨੂੰ ਫੜਿਆ ਤੇ ਨਾਲ ਸਤਿਗੁਰਾਂ ਦੇ ਬਾਬਾ ਬੁੱਢਾ ਜੀ ਤੁਰਦੇ ਜਾ ਰਹੇ ਨੇ, ਨਾਲ ਬਹੁਤੀ ਸਾਰੀ ਸੰਗਤ ਜਿਹੜੀ ਹੈ ਉਹ ਵੀ ਚਲਦੀ ਜਾ ਰਹੀ।
ਸਿੱਖ ਸੰਗਤ ਪਸ ਆਵਤ ਐਸੇ ਆਨੰਦ ਸਿੰਧ ਉਛਰਨ ਜੈਸੇ।
ਗ੍ਰੰਥਕਾਰ ਜੀ ਬਿਆਨ ਕਰਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਸਿੱਖ ਸੰਗਤ ਹੈ ਇਸ ਪ੍ਰਕਾਰ ਦੇ ਨਾਲ ਪਿੱਛੇ ਉਮੜ ਕੇ ਆ ਰਹੀ ਹੈ ਕਿ ਜਿਵੇਂ ਆਨੰਦ ਦਾ ਭਰਿਆ ਹੋਇਆ ਸਮੁੰਦਰ ਉਛਲ ਕੇ ਮਗਰ ਚੜਿਆ ਆ ਰਿਹਾ ਹੋਵੇ।
ਏ ਬਿਦ ਦੀਨਾ ਨਾਥ ਸੁਆਮੀ ਗੋਂਦਵਾਲ ਪਹੁੰਚੇ ਸੁਖ ਤਾਮੀ।
ਕਵੀ ਜੀ ਲਿਖਦੇ ਨੇ ਇਸ ਵਿਧੀ ਦੇ ਨਾਲ ਇਸ ਤਰੀਕੇ ਦੇ ਨਾਲ ਦੀਨਾਂ ਦੇ ਮਾਲਕ ਸਵਾਮੀ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਜਿਹੜੇ ਸੁਖਾਂ ਦੇ ਕਾਰਨ ਉਹ ਗੋਇੰਦਵਾਲ ਨਗਰ ਦੇ ਵਿੱਚ ਪਹੁੰਚੇ।
ਸਭ ਕੀ ਬਿਨਤ ਨਿਹਾਰ ਕੇ ਸ੍ਰੀ ਗੁਰ ਅਤ ਸੁਖ ਪਾਏ ਗੁਰ ਆਈ ਤਖਤ ਬੈਠਤ ਪਏ ਸ੍ਰੀ ਗੁਰ ਪਾਦ ਮਨਾਏ।
ग्रंथाकार जी बयान करदे ने सारी संगत दी बेनती नू प्रवान करके बहुते ज्यादा सुख नू तारण करके सतगुरु अमरदास सच्चे पातशाह जी अपनी गुरियाई गद्दी दे उत्ते तखत दे उत्ते बैठे ने सतगुरु सच्चे पातशाह जी दा पाव के सतगुरु नानक देव सच्चे पातशाह जी दा नाम त्यौंदे होए
नव पू मैं जय जय पयो श्री गुर तख्त विराज बाजे तब मंगल बजे गई चिंत सब पाज।
जदों सतगुरु अमरदास सच्चे पातशाह जी अपने तख्त दे उत्ते बैठे उस वेले कवि जी लिखदे ने आकाश दे विचों ते मात लोक दे विचों जय जयकार दियां आवाजां गूंजियां ने। उस वेले मंगलां दे खुशियां दे बहुते सारे वाजे वजाए गए ने सारियां जिन्नियां भी चिंतावां से ओ सारियां भज गईयां ओ सारियां दौड़ गईयां।
मन इच्छत बर गुर ते पाए बेदा पाई संगत गुण गाए।
इस तों बाद सतगुरु अमरदास सच्चे पातशाह जी दे चरणा दे विचों मन पौंदियां मुरादां पा के सारी संगत सतगुरां दे गुणां दा गान करदी हुई आपो अपने घरां दे विच वापस परत गई। इस प्रकार दे नाल हुण सतगुरु अमरदास सच्चे पातशाह जी गोइंदवाल नगर दे विच पहुंचे ने। साध संगत जी समय दी समाप्ति है। कल नू ग्रंथाकार जी जिस प्रकार दे नाल इस अगले इतिहास नू अगे बयान करनगे मैं उसे प्रकार दे नाल साध संगत दे सन्मुख अर्ज करांगा। अगे जो सतगुरु सच्चे पातशाह जी दी रजा होवेगी उसे तरह वरतेगी। अज इन्निया ही अर्जा करदा होया मैं इत्थे ही कथा नू विश्राम दे के सारी साध संगत तो खिमा दा जाचका।
हे अच्युत हे पार ब्रह्म अविनाशी अगनास हे पूरन हे सर्व मैं दुख पंजन गुणतास हे संगी हे निरंकार हे निर्गुण सब टेक हे गोविंद हे गुण निदान जाके सदा विवेक हे अपरंपर हर हरे है पी होवन हार हे संता कै सदा संग निधाराया धार हे ठाकुर हो दास रो मैं निर्गुण गुण नहीं कोय नानक दी जय नाम दान राखो हिय परोय जाही कुल ते प्रगट होय ताही कुल को नाम पुन द्वादश गुरिंड कौ मेरी है परनाम।